काल दर्शन दे अपना ऐसी बख्श कर जाए पंथनान पर बट तुले गुरप्रसादी जाना साची निवला भी है पुत्रे सतगुर सेवन मन
सत्संग ਦੇ ਲੋਕ ਆਸਾਨੀ ਨਾਲ ਕਰ ਸਕਦੇ ਹਨ। ਇਹਨਾਂ ਨੂੰ ਕਰਦਿਆਂ ਕਰਦਿਆਂ ਮਨ ਸ਼ੁੱਧ ਔਰ ਇਕਾਗਰ ਹੁੰਦਾ ਹੈ, ਜੋ ਛੁਪੀ ਹੋਈ ਆਤਮਾ ਪਰਮਾਤਮਾ ਦੀਆਂ ਸਰੂਪ ਦੇ ਅੰਦਰ ਹੈ, ਉਸ ਟਿਕੇਤ ਸਾਥ ਮਨ ਦੇ ਵਿੱਚ ਆਸਾਨੀ ਨਾਲ ਹੁੰਦਾ।
ਜਲਦੀ ਮਨ ਨੂੰ ਇਕਾਗਰ ਕਰਨ ਦਾ ਕਿਹੜਾ ਸਾਧਨ ਹੈ?
ਸ਼ਬਦ ਉਚਾਰਨ ਕੀਤਾ ਜਿਸ ਦੇ ਵਿੱਚ ਦੱਸਿਆ ਸਾਰਿਆਂ ਸਾਧਨਾਂ ਨਾਲ ਜਿਹੜਾ ਹੈ ਇਹ ਸੌਖਾ ਜਲਦੀ ਮਨ ਨੂੰ ਟਿਕਾਉਣ ਦਾ ਸਾਧਨ ਹਰ ਕੀਰਤ ਸਾਧ ਸੰਗਤ ਹੈ ਕਰਮਨ ਕੇ ਕਰਮਾਂ ਤਾਂ ਨਾਨਕ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਰਨ ਸਾਰੇ ਸਾਧਨਾਂ ਨਾਲ ਹਰੀ ਦਾ ਕੀਰਤਨ ਸਤਸੰਗ ਆਲਾ ਹੈ ਅੱਛਾ ਹੈ ਜਲਦੀ ਮਨ ਨੂੰ ਇਕਾਗਰਤਾ ਦਾ ਸਾਧਨ ਹੈ ਪਰ ਮਿਲਣਾ ਕਿਹਨੂੰ ਹੈ ਕੌਣ ਨਾਨਕ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਰਦੇ ਆਪਣੀ ਅਵਸਥਾ ਗੁਰੂ ਅਰਜਨ ਦੇਵ ਮਹਾਰਾਜ ਫਰਮਾਨੇ ਤੇਰੋ ਸੇਵਕੀ ਔਰ ਰੰਗ ਮਾਤਾ ਦੇਵ ਕਿਰਪਾ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਆਤਾ ਆਪਣੀ ਦਿਸ਼ਾ ਦੱਸੋ ਹਰ ਕੀਰਤ ਸਾਧ ਸੰਗਤ ਹੈ ਕੀਰਤ ਸਾਧ
ਕੀਰਤਨ ਹੋਏ ਉਧਾਰ ਹੋ ਮਨ ਮੇਰੇ ਕਰ ਕੀਰਤਨ ਹੋਏ ਉਧਾਰ ਹੋ
जीवन की एकता ग्रहण समर्थ है। दसिया इस बड़ा कीमती हीरा भी दसिया, हीरा लाल भावे एक कंच दिस्म ही पर उन्हें भी कीमत बहुत ज्यादा दसी जाती। कई कई लखा करोड़ा अरबा दे वजन बहुत थोड़ा तो कीमत कितनी ज्यादा। जिस वक्त साहब तेग बहादुर महाराज ने सिंध धर्म की रक्षा के वास्ते अपने पवित्र शरीर की बलि दिल्ली में जाके दी, औरंगजेब बादशाह चक्रवर्ती बादशाह हिंदुस्तान का चित जिथे दो धर्म चलते सन हिंदू और इस्लाम, उन्होंने दिल ख्याल आया दोनों ने एक कर दें तो बड़ी चंगी गल, सब इस्लाम के झंडे हेठ ही लिखा है। इस करके उसने हर कोशिश लोग लालच दे के या शक्ति के लोगों मुसलमान बनना शुरू किया। कश्मीरी पंडितों के चित विच यह ख्याल आया अगर धर्म से ही आ बनी तो बड़ी मुश्किल है अपने देवता देके क्यों आराधना की थी जाए। इस दे बचाव उन्हें कई दिन भुखे तिहाए रह के अपने देवता दे मंदिर अगे तपस्या करनी, भजन करनी, प्रार्थना करनी शुरू की थी। अखीर यह नतीजा होया, उन्होंने आकाशवाणी भी हुई कि इस समय दे हिंदू धर्म की रक्षा करने वास्ते जो कोई समर्थ है तो श्री गुरु तेग बहादुर जी, जो कि पंजाब की धरती पहाड़ की गुठ उन्होंने आनंदपुर साहब नाम करके उत्ते हैं। उन्होंने चरणों में पहुंचो, पहुंच के ए पत्र का भी दिखाओ, ये प्रार्थना करो ताकि थोड़ी सहायता हो। तो पंडित गुरु तेग बहादुर महाराज जी के दरबार में हाजिर हुए, जिथे के बहुत सारी संगत देवत्या में बैठी हरी कीर्तन का आनंद माण रही सी। जेड़े समय में गुजारते हैं ऐसे तो उन्होंने समय बैकुंठ वर्गा गुजरता ही है, पर जिस वक्त बहुत पूरी होंगी है उन्होंने सचखंड बैकुंठ धाम के भी थान मिलता है। उन्होंने दसिया
Thank you.
ਸ੍ਰੀ ਸਤਿਗੁਰ ਪੇਖਣਾ ਸਰਵਣ ਚੱਕਰ ਦਸਵਾਂ ਬਾਰ ਚੱਕਰ ਇਹ ਚੱਕਰ ਮੰਨੇ ਹਨ ਇਹ ਕਾਹਦੇ ਵਾਸਤੇ ਮਦਦ ਆਮ ਲੋਕਾਂ ਵਾਸਤੇ ਇਹਨਾਂ ਨੂੰ ਕੋਈ ਫਾਇਦਾ ਨਹੀਂ ਲੇਕਿਨ ਜਿਹੜੇ ਭਜਨ ਸਿਮਰਨ ਕਰਨ ਵਾਲੇ ਪੁਰਸ਼ ਹਨ ਇਹਨਾਂ ਥਾਵਾਂ ਤੇ ਆਪਣੀ ਬਿਰਤੀ ਟਿਕਾਉਂਦੇ ਟਿਕਾਉਂਦੇ ਵਿੱਚੋਂ ਤਾਹਾਂ ਨੂੰ ਜਾਂਦੇ ਜਾਂਦੇ ਅਸੀਂ ਪ੍ਰਭ ਦੇ ਵਿੱਚ ਲੀਨਤਾ ਹਾਸਲ ਕਰਦੇ ਹਾਂ ਇਹਨਾਂ ਦੀ ਬਾਬਤ ਹੀ ਗੁਰਬਾਣੀ ਵਿੱਚ ਬਹੁਤ ਸਾਰਾ ਜ਼ਿਕਰ ਜ਼ਿਕਾਰ ਆਉਂਦਾ ਹੈ ਪਰ ਉਹ ਲੋਕ ਜਾਣਦੇ ਹਨ ਜਿਹਨਾਂ ਨੇ ਆਪਣੇ ਅਮਲੀ ਜੀਵਨ ਵਿੱਚ ਲਿਆ ਕੇ ਇਹਨਾਂ ਨੂੰ ਉਹਨਾਂ ਤੋਂ ਫਾਇਦਾ ਸਵਯੋਂ ਦੱਸਦੇ ਹਨ ਹਰਜੀ ਪਿਆਰੇ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨਾਮ ਦੁਆਰੇ ਪ੍ਰਗਟ ਕੀ ਦਸਵਾਂ ਗੁਪਤ ਰਖਾਇਆ ਗੁਰੂ ਦੁਆਰੇ ਲਾਇਆ ਭਾਵ ਨੀ ਇਤਨਾ ਦਸਵਾਂ ਦਾਰ ਦਿਖਾਇਆ ਤੈ ਅਨੇਕ ਰੂਪ ਨੌ ਨਵਨਿਧੇ ਇਸਦਾ ਅੰਤ ਨ ਜਾਈ ਪਾਇਆ ਕਹੇ ਨਾਨਕ ਹਰਜੀਓ ਪਿਆਰੇ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਇਹ ਜ਼ਿਕਰ ਜ਼ਿਕਾਰ ਬਾਣੀ ਵਿੱਚ ਬਹੁਤ ਆਉਂਦੇ ਹਨ ਵੱਜਦਾ ਹੈ ਵਾਜਾ ਸੱਚੇ ਪਾਤਸ਼ਾਹ ਦੱਸਿਆ ਵੀ ਇਹ ਸਰੀਰ ਨੌ ਦਰਵਾਜਿਆਂ ਵਾਲਾ ਮਕਾਨ ਹੈ, ਚੱਲਦਾ ਫਿਰਦਾ ਇੱਕ ਮਕਾਨ ਹੈ। ਨੌ ਦਰਵਾਜੇ ਕਿਹੜੇ? ਦੋ ਅੱਖਾਂ, ਦੋ ਨਾਸ਼ਕਾਂ, ਦੋ ਕੰਨ, ਮੂੰਹ ਆਦਿ ਇਹ ਨੌ ਦਰਵਾਜੇ ਹਨ। ਇਹ ਪਰਕ ਹਨ, ਸਾਰੇ ਹੀ ਜਾਣਦੇ ਹਨ, ਪਰ ਇੱਕ ਹੋਰ ਹੈ ਨੌ ਦਰਵਾਜੇ ਦਸਵਾਂ ਦੁਆਰ। ਇਸ ਤੋਂ ਇਲਾਵਾ ਇੱਕ ਦਸਵਾਂ ਦੁਆਰਾ ਸਿਆਲ ਜਿਹੜਾ ਹੈ, ਸੁਰਤ ਜਿਹੜੀ ਹੈ, ਮਨ ਜਿਹੜਾ ਹੈ, ਸਾਡਾ ਨਵੇਂ ਦੁਆਰਿਆਂ ਰਾਹੀਂ ਭਟਕਦਾ ਰਹਿੰਦਾ। ਜਿਵੇਂ ਇੱਕ ਮਕਾਨ ਹੋਵੇ, ਉਹਦੇ ਵਿੱਚ ਰਹਿਣ ਵਾਲਾ ਪੰਛੀ ਹੋਵੇ, ਉਸ ਮਕਾਨ ਦੇ ਨੌ ਦਰਵਾਜ਼ੇ ਹੋਣ, ਉਸਦੇ ਅੰਦਰ ਇੱਕ ਪੰਛੀ ਦਾ ਆਲਣਾ ਹੋਵੇ, ਪੰਛੀ ਆਪਣੇ ਆਲਣੇ ਨੂੰ ਭੁੱਲ ਗਿਆ, ਉਸ ਮਕਾਨ ਦੇ ਅੰਦਰ ਜਿਹੜੇ ਨੌ ਦਰਵਾਜ਼ੇ ਹਨ, ਕਦੇ ਉਹ ਦਰਵਾਜ਼ੇ ਸਹੀ ਬਾਹਰ ਚਲੇ ਗਏ, ਉਹ ਸਹੀ ਅੰਦਰ ਆ ਗਏ, ਜਾਂ ਨੱਠਿਆ ਫਿਰਦਾ, ਬੇਬਲ ਹੋਇਆ ਫਿਰਦਾ, ਆਪਣਾ ਅਸਲੀ ਘੋਂਸਲਾ, ਆਪਣਾ ਅਸਲੀ ਦਰਵਾਜ਼ਾ ਜਿੱਥੇ ਇਹਦੀ ਰਹਿਸ਼ ਹੈ, ਉਹ ਇਸ ਨੂੰ ਭੁੱਲ ਗਿਆ। ਉਹਦੀ ਭਟਕਣਾ ਹੁੰਦੀ ਹੈ। ਇਸੇ ਤਰ੍ਹਾਂ ਹੀ ਸਰੀਰ ਇੱਕ ਮਕਾਨ ਹੈ, ਇਹਦੇ ਨੌ ਦਰਵਾਜ਼ੇ ਹਨ ਪ੍ਰਗਟ, ਮਨ ਇਹਨਾਂ ਰਾਹੀਂ ਕਦੇ ਚਲਾ ਗਿਆ, ਕਦੇ ਆ ਗਿਆ, ਨੱਠਿਆ ਫਿਰਦਾ, ਵਿਸ਼ਰਾਮ ਨੂੰ ਪ੍ਰਾਪਤ ਨਹੀਂ ਹੁੰਦਾ, ਦੁਖੀ ਤੇ ਅਸ਼ਾਂਤ ਹੋ ਰਿਹਾ, ਕਿਉਂਕਿ ਅਸਲੀ ਘਰ ਆਪਣਾ ਇਸਨੂੰ ਭੁੱਲ ਗਿਆ। ਜਦੋਂ ਗੁਰੂ ਕਿਰਪਾ ਦੁਆਰਾ ਆਪਣੀ ਵਿਅਕਤੀ ਨੂੰ ਹੌਲੀ ਹੌਲੀ ਅੰਤਰਮੁਖ ਕਰਨ ਦਾ ਸੁਭਾਵ ਬਣਾਉਂਦਾ ਹੈ, ਅਭਿਆਸ ਪਰ ਪਕਾਉਂਦਾ ਹੈ, ਤਾਂ ਇਹੀ ਮਨ ਬਾਹਰੋਂ ਹਟ ਕੇ ਅੰਦਰ ਆਪਣੇ ਅਸਲੀ ਦਸਵੀਂ ਦੁਆਰੇ ਵੱਲ ਨੂੰ ਆਉਂਦਾ। ਉਸਦੀ ਬਾਬ ਤੇ ਹੀ ਇਸ਼ਾਰਾ ਗੁਰੂ ਜੀ, ਨੌ ਦਰਵਾਜੇ ਕਾਇਆ ਕੋਲ, ਸਰੀਰ ਨੂੰ ਕੀ ਕਿਲਾ ਹੈ, ਜਿਹਦੇ ਨੌ ਦਰਵਾਜੇ ਹਨ, ਦਸਵਾਂ ਗੁਪਤ ਰੱਖੀ ਚ, ਦਸਵਾਂ ਇੱਕ ਗੁਪਤ ਹੈ ਜੋ ਇਹਦੇ ਅੰਦਰ, ਫਿਰ ਉਹ ਕਿਹੋ ਜਿਹਾ ਹੈ, ਵਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕੁਝ, ਵਜਰ ਦੇ ਕਪਾਟ ਜਿਹੜੇ ਹੋਏ ਹਨ ਦਸਵੇਂ ਦੁਆਰ, ਬੜੇ ਕਰੜੇ ਦਰਵਾਜੇ ਲੱਗੇ ਹੋਏ ਹਨ, ਸੌਖੇ ਨਹੀਂ ਖੁੱਲਦੇ, ਪਰ ਜਿਹੜੇ ਗੁਰ ਸ਼ਬਦ ਕੀ ਨਾਮ ਦਾ ਵਿਆਸ ਕਰਦੇ ਹਨ ਜੁਗਤੀ ਦੁਆਰਾ, ਮਹਾਂਪੁਰਖਾਂ ਦੀ ਸੰਗਤ ਰਾਹੀਂ, ਉਹ ਫਿਰ ਖੁੱਲਦਾ ਹੈ, ਵਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁੱਲੀ ਜਾਏ। ਦਸ ਪ੍ਰਕਾਰ ਦਾ ਅਨੰਤ ਸ਼ਬਦ ਹੋ ਰਿਹਾ, ਜਿਸ ਨੂੰ ਸੁਣ ਕੇ ਸੁਰਤ ਮਸ਼ਤ ਹੋ ਜਾਂਦੀ, ਜਿਵੇਂ ਸ਼ਬਦੀਨ ਤੇ ਮਸ਼ਤ ਹੋ ਜਾਂਦਾ, ਆਪਣੀ ਜੋ ਲਾ ਦਿੰਦਾ, ਜਿਵੇਂ ਇਹ ਵੀ ਆਪਣੀ ਵਿਕਾਰਾਂ ਰੂਪੀ ਵੀ ਉਹਨੂੰ ਲਾ ਦਿੰਦਾ ਜੀ ਉੱਥੇ ਪਹੁੰਚ। ਫਿਰ ਹੋਰ ਕੀ ਹੈ, ਉੱਥੇ ਚਿੱਤ ਘਾਟੇ ਅੰਦਰ ਚਾਨਣਾ, ਉੱਥੇ ਬਹੁਤ ਕਿਸਮ ਦੀਆਂ ਰੋਸ਼ਨੀਆਂ, ਥੋੜੀ ਤੋਂ ਸ਼ੁਰੂ ਹੋ ਕੇ ਹੌਲੀ ਹੌਲੀ ਵੱਧਦੀ ਵੱਧਦੀ, ਪਠਾਨਕੋਟ ਸੂਰਜ ਦੀ ਰੋਸ਼ਨੀ। ਹਾਂ, ਤੇ ਸਾਡੇ ਅੰਦਰ ਚਾਨਣਾ ਮਿਲਦਾ ਕਿਵੇਂ ਹੈ, ਉਹ ਥਾਂ ਕਰ ਭਗਤ ਮਿਲੀਜੈ, ਵਹਿਗੁਰੂ ਦੀ ਭਗਤੀ ਕਰਕੇ ਗੁਰੂ ਸ਼ਬਦ ਦੇ ਵਿਆਸ ਦੁਆਰਾ। ਇਹ ਰਸਤੇ ਦੀਆਂ ਚੀਜ਼ਾਂ, ਇਹ ਮੁਕਾਮ ਉਹਦਾ ਰਹਿ ਜਾਂਦੇ ਹਨ, ਅਸਲੀ ਮੁਕਾਮ ਜਿਸਦਾ ਨਾਂ ਨੀ ਕੋਈ ਰੱਖਿਆ ਜਾਂਦਾ, ਪਰ ਕਹਿਣ ਮਾਤਰ ਅਲਖ ਅਗਮ ਅਕੈ ਆਦਿ ਉਸਨੂੰ ਕਹਿੰਦੇ ਹਨ। ਉੱਥੇ ਪਹੁੰਚ ਕੇ ਮਨ ਦਮਨਤ ਭਾਵ ਨਸ਼ਟ ਹੋ ਕੇ ਮਨ ਤਾਂ ਉਰੇ ਹੀ ਰਹਿ ਜਾਂਦਾ, ਬਾਕੀ ਉੱਥੇ ਨੂਰ ਦੀ ਚੜੀ ਨਹੀਂ ਚੜੀ। ਉਹ ਗੱਲ ਕਹਿਣ ਵਿੱਚ ਨਹੀਂ ਆਉਂਦੀ, ਜਿਹੜਾ ਜਾਂਦਾ ਹੈ ਉਹ ਸੁਣਾ ਨਹੀਂ ਕਰਦਾ ਹੈ, ਕਹਿ ਨਹੀਂ ਸਕਦਾ ਹੈ, ਐਸੀ ਅਵਸਥਾ ਹੈ। ਸਭੇ ਜੋ ਕੋਈ ਦੱਸਿਆ ਹਰ ਸਰੀਰ ਦੇ ਅੰਦਰ ਹੈ, ਇਸ ਕਰਕੇ ਇਹਦੀ ਪ੍ਰਾਪਤੀ ਦਾ ਉਪਾਅ ਗੁਰੂ ਜੀ ਨੇ ਦੱਸਿਆ ਹੈ, ਮਹਾਂਪੁਰਖਾਂ ਦੁਆਰਾ ਨਾਮ ਅਭਿਆਸ ਦੀ ਕਮਾਈ ਹੀ ਦੱਸੀ ਹੈ। ਵੱਜਦਾ ਹੈ ਵਾਜਾ ਕੋਲ ਦਾਸ ਜਾਇਆ, ਵੱਜਦਾ ਹੈ ਵਾਜਾ ਕੋਲ ਦਾਸ ਜਾਇਆ, ਵਾਹਿਗੁਰੂ। ਜਾਪ ਦੱਸਿਆ, ਜਾਪ ਔਰ ਅਜਪ ਜ਼ਬਾਨ ਹਿਲਾ ਕੇ ਗੁਲ ਹਿਲਾ ਕੇ ਨਾਲ ਖਿਆਲ ਕੰਮ ਕਰਦਾ ਗੁਰਮੰਤਰ ਦਾ, ਗੁਰ ਸ਼ਬਦ ਦਾ, ਨਾਮ ਦਾ ਜਿਹੜਾ ਚਿੰਤਨ ਕਰਨਾ ਹੈ, ਸਿਮਰਨ ਕਰਨਾ, ਉਸਨੂੰ ਜਾਪ ਕਹਿੰਦੇ। ਜਿੱਥੇ ਗੁਲ ਵੀ ਨਹੀਂ ਹਿਲਦੇ, ਜ਼ਬਾਨ ਵੀ ਨਹੀਂ ਹਿਲਦੀ, ਸਿਰਫ ਖਿਆਲ ਹੀ ਕੰਮ ਕਰਦਾ ਹੈ, ਉਸ ਤੋਂ ਅੱਗੇ ਕੰਠ ਜਿਸਨੂੰ ਮਤਵਾ ਬਾਣੀ ਕਹਿੰਦੇ ਨੇ, ਉੱਥੇ ਆ ਕੇ ਬਿਨਾਂ ਦੁੱਧ ਤੇ ਜ਼ਬਾਨ ਮਿਲਿਆਂ ਖਿਆਲ ਨਾਲ ਸਿਮਰਨ ਹੁੰਦਾ ਹੈ, ਉਹਨੂੰ ਮਤਵਾ ਬਾਣੀ ਦੁਆਰਾ ਸਿਮਰਨ ਕਰਨਾ ਕਹਿੰਦੇ ਹਨ। ਇਹ ਜ਼ਬਾਨ ਦੇ ਨਾਲ ਦਸ ਗੁਣਾ ਫਲ ਬਹੁਤਾ ਹੋ ਜਾਂਦਾ ਉੱਥੇ। ਉਸ ਤੋਂ ਅੱਗੇ ਹਿਰਦਾ ਸਥਾਨ ਹੈ ਜਿਸਨੂੰ ਪਸੰਤੀ ਬਾਣੀ ਕਹਿੰਦੇ, ਹਾਂ ਦਿਲ ਦੇ ਪਾਸ ਯਾਨੀ ਦੁਆਂ ਰਮਣ ਦੇ ਐਸ ਥਾਂ ਦੇ ਵਿੱਚ ਉੱਥੇ ਪਹੁੰਚ ਕੇ ਜਦੋਂ ਸਿਮਰਨ ਹੁੰਦਾ ਹੈ ਉਸਨੂੰ ਪਸੰਤੀ ਬਾਣੀ ਕਿਹਾ ਜਾਂਦਾ ਹੈ। ਮਧਵਾਂ ਦੇ ਨਾਲ ਦਸ ਗੁਣਾ ਫਲ ਉੱਥੇ ਹੋਰ ਜ਼ਿਆਦਾ ਹੋ ਜਾਂਦਾ। ਉਸ ਦੇ ਅੱਗੇ ਨਾਭੀ ਇਸਨੂੰ ਪਰਾ ਬਾਣੀ ਕਹਿੰਦੇ ਹਨ, ਇੱਥੇ ਆ ਕੇ ਸਿਮਰਨ ਹੁੰਦਾ, ਇੱਥੇ ਆ ਕੇ ਉਦੋਂ ਦਸ ਗੁਣਾ ਫਲ ਹੋਰ ਹੋ ਜਾਂਦਾ ਹੈ। ਜਿਹਦਾ ਇੱਥੇ ਸਿਮਰਨ ਹੋਣ ਲੱਗ ਪਿਆ ਉਸ ਮੌਕੇ ਰੋਂਗ ਰੋਂਗ ਦੇ ਵਿੱਚੋਂ ਧੁਨੀ ਆਉਣ ਲੱਗ ਪੈਂਦੀ। ਨਾਭੀ ਦੇ ਵਿੱਚ ਨਾੜੀਆਂ ਦਾ ਗੁੱਛਾ ਹੈ, ਇਹ ਹਿਕਮਤ ਵੈਦਿਕ ਵਾਲਿਆਂ ਦਾ ਖਿਆਲ ਹੈ, ਯੋਗੀਸ਼ਰਾਂ ਦਾ ਹੋਰ ਹੈ। ਸੋ ਇੱਥੇ ਨਾੜੀਆਂ ਦਾ ਗੁੱਛਾ ਹੈ, ਇੱਥੋਂ ਚਾਰ ਚੁਫੇਰੇ ਪੈਰਾਂ ਵੱਲ ਨੂੰ ਸਿਰ ਵੱਲ ਨੂੰ ਨਾੜੀਆਂ ਦੌੜਦੀਆਂ। ਜਿੱਥੇ ਨਾੜੀ ਦਾ ਐਂਡ ਹੈ, ਖਾਤਮਾ ਹੈ, ਉੱਥੇ ਮੁਸ਼ਾਮ ਹੈ। ਤਦੇ ਹੀ 3.5 ਕਰੋੜ ਨਾੜੀ ਮੰਨੀ, 3.5 ਕਰੋੜ ਛੇਕ ਮੰਨੇ ਆ। ਜਿੱਥੇ ਨਾੜੀ ਖਤਮ ਹੁੰਦੀ ਆ ਉਹਦੇ ਉੱਪਰ ਜਾ ਕੇ ਮੁਸ਼ਾਮ ਹੈ। ਸੋ ਜਦੋਂ ਪਰਾ ਬਾਣੀ ਵਿੱਚ ਭਜਨ ਹੋਣ ਲੱਗ ਪੈਂਦਾ ਹੈ, ਉੱਥੇ ਵਿਆਸ ਪ੍ਰਪੱਖ ਹੋ ਜਾਂਦਾ ਹੈ, ਅਵਿਆਸੀ ਪੁਰਸ਼ ਅੱਗੇ ਜਾ ਕੇ ਐਸਾ ਮਹਿਸੂਸ ਕਰਦਾ ਹੈ ਰੋਮ ਰੋਮ ਵਿੱਚੋਂ ਧੁਨੀ ਹੁੰਦੀ, ਸਾਰੇ ਜਿਹੜੇ ਰੋਮਨ ਮਨ ਜ਼ਬਾਨਾਂ ਬਣ ਜਾਂਦੀਆਂ, ਬੈਠਾ ਹੈ ਸੁਣੀ ਜਾਣਾ ਹੈ। ਜਦੋਂ ਹੋਰ ਕੋਈ ਫੁਰਨਾ ਨਹੀਂ ਉੱਠਦਾ ਉਹਦੇ ਵਿੱਚ ਵਿਰਤੀ ਲੱਗੀ ਰਹਿੰਦੀ ਹੈ, ਫਿਰ ਕਹਿਣਾ ਨਹੀਂ ਪੈਂਦਾ, ਸੁਣੀ ਜਾਂਦਾ, ਸੁਣ ਸੁਣ ਕੇ ਉਹਦੇ ਵਿੱਚ ਮਸਤ ਹੋ ਜਾਂਦਾ। ਉਸ ਅਵਸਥਾ ਨੂੰ ਹੀ ਗੁਰੂ ਜੀ ਨੇ ਇਉਂ ਨਿਰੂਪਣ ਕੀਤਾ ਹੈ, ਪਿਆਰੇ ਜੀ ਗੁਰਮੁਖ ਅਵਸਥਾ ਵਿੱਚ ਪਹੁੰਚ ਕੇ ਸਾਰੇ ਰੂਹ ਮਨ ਨੂੰ ਜੀਭਾ ਬਣ ਜਾਂਦੀ ਹੈ। ਇੱਕ ਮਹਾਂਪੁਰਖ ਜ਼ਿਕਰ ਕਰਿਆ ਕਰਦੇ, ਪਹਿਲੇ ਪਹਿਲ ਕਹਿਣ ਲੱਗੇ ਜਦੋਂ ਇਹ ਸਿਮਰਨ ਦਾ ਅਭਿਆਸ ਸ਼ੁਰੂ ਕੀਤਾ। ਸ਼ਾਮ ਦੇ ਵਕਤ ਸ਼ਾਮ ਦਾ ਖਾਣਾ ਬੰਦ ਸੀ, ਅਠਪਹਿਰਾ ਪ੍ਰਸ਼ਾਦ। ਸ਼ਾਮ ਦੇ ਵਕਤ ਸੂਰ ਛਿਪਦੇ ਨਾਲ ਘਰੋਂ ਬਾਹਰ ਨਿਕਲ ਜਾਣਾ। ਇੱਕ ਸੁੱਕਾ ਤਲਾਅ ਸੀ ਬਾਹਰ, ਰੋਹੀ ਵਿੱਚ ਬਹੁਤ ਪਿੰਡਾਂ ਤੇ ਨੇੜੇ ਤੇੜੇ ਕੋਈ ਪਿੰਡ ਨਹੀਂ ਸੀ, ਉਸ ਦੇ ਵਿੱਚ ਜਾ ਬੈਠਾ, ਚੌਂਕਾ ਮਾਰ ਕੇ ਸਰੀਰ ਰਾਸ ਦਾ ਪਾਠ ਕਰ ਲੈਣਾ। ਉਸ ਤੋਂ ਬਾਅਦ ਪਹਿਲੇ ਜ਼ਬਾਨ ਨਾਲ ਸਿਮਰਨ ਉੱਚੀ ਉੱਚੀ ਆਰੰਭ ਕੀਤਾ। ਉੱਚੀ ਉੱਚੀ ਵਹਿਗੀ ਧੁਨੀ ਲਾ ਛੱਡਣੀ, ਸਾਜੇ ਰਾਤ ਕਰੀ ਜਾਣਾ। ਦਿਨ ਚੜ੍ਹਦੇ ਨਾਲ ਅਨੰਦ ਸਾਹਿਬ ਦਾ ਪਾਠ ਕਰਕੇ ਸਮਾਪਤੀ ਕਰ ਦੇਣੀ, ਨਮਸਕਾਰ ਕਰਕੇ ਘਰ ਆ ਜਾਣਾ। ਹੁਣ ਕੁਛ ਦਿਨ ਕਰਦੇ ਕਰਦੇ ਫਿਰ ਉੱਚੀ ਕਹਿਣ ਨਾਲੋਂ ਹੌਲੀ ਮਾਮੂਲੀ ਜ਼ਬਾਨ ਤੇ ਬੁਲ ਹਿਲਦੇ ਰਹਿ ਗਏ। ਉਹਨੂੰ ਕਰੀ ਜਾਣਾ ਚਾਹੀਦਾ, ਫਿਰ ਇਹ ਵੀ ਬੰਦ ਹੋ ਗਿਆ। ਫਿਰ ਕੰਠ ਵਿੱਚ ਰੋਣ ਲੱਗ ਪਿਆ ਆਪਦੀ, ਜ਼ਬਾਨ ਵੀ ਨਹੀਂ ਹਿਲਦੀ ਸੀ, ਬੁੱਲ ਵੀ ਨਹੀਂ ਹਿਲਦੀ। ਉੱਥੇ ਹੋਈਆਂ ਨੇ ਸਾਰੀ ਰਾਤ ਬਿਰਤੀ, ਉਹਦੇ ਵਿੱਚ ਲੱਗੀ ਰਹਿਣੀ, ਮਸਤ ਰਹਿਣੀ। ਫਿਰ ਉਹ ਵੀ ਕੁਛ ਦੇਰ ਤੋਂ ਬਾਅਦ ਬੰਦ ਹੋ ਕੇ ਹਿਰਦੇ ਵਿੱਚ ਹੋਣ ਲੱਗ ਪਿਆ। ਉੱਥੇ ਧੁਨੀ ਹੋਈ ਜਾਣੀ ਵਾਹਿਗੁਰੂ ਦੀ, ਉਹਨੂੰ ਸੁਣ ਸੁਣ ਕੇ ਬਿਰਤੀ ਮਸਤ ਹੋਈ ਜਾਂਦੀ। ਉਸ ਨੂੰ ਛੱਡ ਕੇ ਫਿਰ ਅੱਗੇ ਪਰਾ ਬਾਣੀ ਵਿੱਚ ਨਾ ਵੀ। ਇਉਂ ਕਰਦੇ ਕਰਦੇ ਜਦੋਂ ਐਸੀ ਅਵਸਥਾ ਆਈ, ਸਰੀਰ ਦੇ ਜਿਤਨੇ ਰੋਮ ਸਨਮਾਨ ਸਾਰੇ ਵਾਹਿਗੁਰੂ ਕਰ, ਇੱਥੇ ਤੱਕ ਵੱਧ ਗਈ ਧੁਨੀ ਇਹ, ਜਿਵੇਂ ਜ਼ਬਾਨ ਨਾਲ ਉੱਚੀ ਉੱਚੀ ਕੋਈ ਬਾਹਰੋਂ ਕਹਿਣਾ ਹੁੰਦਾ ਹੈ, ਚਾਰ ਫਿਰ ਇਹੀ ਧੁਨੀ। ਉਹਦੇ ਵਿੱਚ ਸਾਰੀ ਰਾਤ ਮੈਂ ਮਸਤੀ ਵਿੱਚ ਲੰਘ ਜਾਣੀ, ਇਵੇਂ ਥੋੜਾ ਜਿਹਾ ਵਕਤ ਗੁਜ਼ਰਿਆ ਹੁੰਦਾ, ਕਿਉਂਕਿ ਸੁੱਖ ਦਾ ਸਮਾਂ ਬਹੁਤਾ ਵੀ ਥੋੜਾ ਪ੍ਰਤੀਤ ਹੁੰਦਾ, ਦੁੱਖ ਦਾ ਥੋੜਾ ਸਮਾਂ ਵੀ ਬਹੁਤਾ ਪ੍ਰਤੀਤ ਹੁੰਦਾ। ਸਿਉਂ ਇਸ ਕਰਕੇ ਇਉਂ ਕਰਦੇ ਕਰਦੇ ਫਿਰ ਵੰਨ ਤੇ ਅਜੱਪਾ ਹੋ ਜਾਣਾ, ਇਉਂ ਪ੍ਰਤੀਤ ਹੋਣ ਲੱਗ ਗਿਆ ਜਿਤਨੇ ਜਾਨਵਰ ਪਸ਼ ਪੰਛੀ ਦਰਖਤ ਸਾਰੇ ਭਜਨ ਕਰਦੇ ਹਨ। ਹਰ ਜਨ ਬੋਲਤ ਹੈ ਸ੍ਰੀ ਰਾਮ ਨਾਮ, ਸਾਧ ਸਿੰਘ ਹਰ ਤੋਰ, ਹਰ ਤਨ ਮਨ ਜੋ ਹਰ ਤਨ ਸਿੰਘ ਚੋ, ਜਿਸ ਲਾਗਤ ਹੈ ਨਹੀਂ ਚੋ, ਜਿੱਤੇ ਮਿਰਗ ਮੀਨ ਪੰਖੇ ਨੂੰ ਬਣ ਕੇ, ਬਿਨ ਹਰ ਜਾਪਤ ਹੈ ਨਹੀਂ ਚੋ। ਐਸਾ ਪ੍ਰਤੀਤ ਹੁੰਦਾ ਸੀ ਸਾਰਾ ਵਣ ਪਿੰਡ ਵੀ ਵਹਿਗੁਰੂ ਦਾ ਭਜਨ ਕਰਦਾ। ਇਸ ਅਵਸਥਾ ਤੋਂ ਬਾਅਦ ਐਸੀ ਅਵਸਥਾ ਕਈ ਦਿਨ ਗੁਜ਼ਰੀ, ਬਸ ਸੁਣੀ ਜਾਣਾ, ਚਾਰ ਚੁਰ ਆਪਣੇ ਆਪ ਹੀ ਧੁਨੀ ਆਈ ਜਾਣੀ। ਦੇਖੋ ਜੀ ਵੀ ਇਹੀ ਜਿਹੀ ਅਵਸਥਾ ਹੋਵੇ, ਕਿਤਨਾ ਆਨੰਦ ਹੈ ਉਸਨੂੰ। ਸਾਸਨ ਉਸ ਅਵਸਥਾ ਨੂੰ ਹੀ ਇਉਂ ਕਥਨ ਕੀਤਾ ਕਿਸੇ ਮੌਕੇ ਬਾਬੇ ਫਰੀਦ ਨੇ, ਨਾਮ ਹਰੀ ਦਾ ਜਪਦੇ ਸਾਰੇ ਬਾਂਦੇ ਮਾਲੀ। ਭਾਵੇਂ ਮਨੁੱਖ ਤੋਂ ਬਿਨਾਂ ਹੋਰ ਇੱਕ ਕੱਟ 84 ਲੱਖ ਜੀਆ ਜੀਵਨ ਦੇ ਜਿਤਨੇ ਜੀਵ ਹਨ ਉਹਨੂੰ ਭਜਨ ਕਰਨ ਦਾ ਅਧਿਕਾਰ ਨਹੀਂ। ਮਾਨਕ ਦੇ ਵੀ ਨਹੀਂ ਹੈ ਇਹ, ਲੇਕਿਨ ਅਭਿਆਸੀ ਦੀ ਪ੍ਰਬਲਤਾ ਕਰਕੇ, ਉਸਦੇ ਨਾਮ ਸਿਮਰਨ ਦੇ ਅਭਿਆਸ ਦੇ ਬਲ ਕਰਕੇ ਉਸਦੀ ਬਿਰਤੀ ਕਿਤਨੀ ਮਹਿਵ ਹੋ ਗਈ ਹੈ ਸਿਮਰਨ ਦੇ ਵਿੱਚ, ਉਹਨੂੰ ਉਹ ਵੀ ਭਜਨ ਕਰਦੇ ਪ੍ਰਤੀਤ ਹੁੰਦੇ ਹਨ। ਬਾਬੇ ਫਰੀਦ ਨੇ ਇੱਕ ਜਗ੍ਹਾ ਉਹਨਾਂ ਨੂੰ ਕਦੇ ਕਥਨ ਕੀਤਾ ਹੈ, ਫਰੀਦਾ ਬਲਿਹਾਰੀ ਤਿੰਨ ਪੰਛੀਆਂ ਜੰਗਲ ਜਿੰਨਾ ਵਾਸ, ਕੱਕਰ ਜੁਗਨ ਥਲ ਰੱਬ ਨਾ ਛੋਡਣ ਪਾਸ। ਉਹਨਾਂ ਪੰਛੀਆਂ ਦੇ ਬਲਿਹਾਰੇ ਜਾਈਏ ਜਿਹਨਾਂ ਦੇ ਜੰਗਲਾਂ ਵਿੱਚ ਵਾਸਾ ਹੈ, ਜਿਹਨਾਂ ਨੂੰ ਕੰਕਰ ਆਦਿ ਚੁੱਕ ਕੇ ਆਪਣਾ ਗੁਜ਼ਾਰਾ ਕਰਦੇ ਹਨ, ਪਰ ਪਰਮਾਤਮਾ ਵਾਹਿਗੁਰੂ ਨੂੰ ਨਹੀਂ ਭੁਲਾਉਂਦੇ ਹਨ। ਉਹਨਾਂ ਦੀ ਸਰੀਰੀ ਅਵਸਥਾ ਯਾਨੀ ਜਾਨਵਰ ਭਜਨ ਨਹੀਂ ਕਰਦੇ, ਉਹਨਾਂ ਦਾ ਅਧਿਕਾਰ ਨਹੀਂ, ਲੇਕਿਨ ਆਪਣੇ ਭਜਨ ਦੀ ਬਹੁਲਤਾ ਦੀ ਬਰਕਤ ਉਹਨਾਂ ਨੂੰ ਉਹ ਵੀ ਭਜਨ ਕਰਦੇ ਪ੍ਰਤੀਤ ਹੁੰਦੇ ਹਨ। ਹੁਣ ਜਦੋਂ ਰੌਣ ਰੌਣ ਵਿੱਚ ਹੋਣ ਲੱਗਦਾ ਤੇ ਇਹ ਜੀ ਅਵਸਥਾ ਹੈ। ਸਵਯੰ ਇਸੀ ਤਰ੍ਹਾਂ ਜਦੋਂ ਐਸੀ ਅਵਸਥਾ ਆ ਜਾਂਦੀ ਹੈ ਸਾਰੇ ਸਰੀਰ ਦੇ ਵਿੱਚ, ਜਿੱਥੇ ਵੀ ਖਿਆਲ ਕਰੇ ਜਿੱਥੇ ਬਿਰਤੀ ਟਿਕਾ ਲਏ ਉੱਥੇ ਹੀ ਸਿਮਰਨ ਹੋਵੇ, ਉਸ ਤੋਂ ਬਾਅਦ ਦੋਏ ਅੱਖਾਂ ਤੇ ਨੱਕ ਦੀ ਜੜ ਜਿਹੜੀ ਹੈ ਇਹ ਚੱਕਰ, ਇਸਨੂੰ ਆਗਿਆ ਚੱਕਰ ਕਹਿੰਦੇ, ਇੱਥੇ ਫਿਰ ਬਿਰਤੀ ਚੁਕਾਉਂਦਾ, ਕਿਉਂਕਿ ਸਿਮਰਨ ਤਾਂ ਜਾਰੀ ਹੋ ਹੀ ਗਿਆ ਹੈ, ਸਰੀਰ ਦੇ ਰੋਂਗ ਰੋਂਗ ਵਿੱਚੋਂ ਧੁਨੀ ਆਉਣ ਲੱਗ ਪਈ, ਇੱਥੇ ਬਿਰਤੀ ਚੁਕਾ ਕੇ ਸੁਣਨਾ ਸ਼ੁਰੂ ਕਰਦਾ, ਇੱਥੇ ਫਿਰ ਜਦੋਂ ਅਭਿਆਸ ਕਰਦਾ ਇਸ ਨੂੰ ਥੋੜੀ ਥੋੜੀ ਰੋਸ਼ਨੀ ਔਰ ਅਨੰਤ ਦੁਨੀਆਂ ਪ੍ਰਾਪਤ ਹੁੰਦੀਆਂ ਹਨ। ਪਰ ਇਹ ਵੀ ਯਾਦ ਰਹੇ ਪਹਿਲੇ ਚੱਕਰਾਂ ਇੱਥੇ ਦਿਮਾਗ ਦਾ ਜ਼ੋਰ ਬਹੁਤਾ ਲੱਗਦਾ, ਇੱਥੇ ਖਿੱਚਪੇ ਦਿਮਾਗ ਨੂੰ ਕਈਆਂ ਦਾ ਤਾਂ ਸਿਰ ਦਰਦ ਹੋਣ ਲੱਗ ਪੈਂਦਾ। ਅੱਜ ਕੱਲ੍ਹ ਦੇ ਸਰੀਰ ਤਾਂ ਖਾਸ ਕਰੀ ਇਹ ਕੰਮ ਦੇ ਯੋਗ ਨਹੀਂ ਦੇਖੀ, ਪਹਿਲੇ ਸਮਿਆਂ ਦੇ ਤਕੜੇ ਲੋਕ ਹੁੰਦੇ ਸਨ, ਦੁੱਧ ਲੱਸੀ ਦਹੀਂ ਮੱਖਣਾ ਦੇ ਪਲੇ, ਅੱਜ ਕੱਲ੍ਹ ਦੇ ਖੁਸ਼ਕ ਜਹਾਂ ਦੇ ਪਲੇ, ਉਹਨਾਂ ਦੇ ਦਿਮਾਗ ਇੰਨੀ ਚਾਲ ਚੱਲ ਨਹੀਂ ਸਕਦੇ। ਬਹੁਤ ਸਾਰੇ ਪ੍ਰੇਮੀ ਆਉਂਦੇ ਨੇ ਜੀ, ਪੁੱਛਦੇ ਹਨ ਕਿ ਜੀ ਗੱਲ ਹਰੇਕ ਨੂੰ ਦੱਸੀ ਵੀ ਨਹੀਂ, ਉਹਨਾਂ ਦੀ ਅਵਸਥਾ ਦੇਖ ਕੇ ਉਹਦੇ ਦਿਮਾਗ ਹੀ ਨਹੀਂ ਕੰਮ ਕਰਦੇ, ਦੱਸੀ ਨਹੀਂ ਉਹਨਾਂ ਪ੍ਰੇਮ ਕਰਕੇ ਜਿਹੜੀ ਗੱਲ ਅਸੀਂ ਅੱਠੇ ਪੈਰ ਕਰਦੇ ਹੁੰਦੇ ਅੱਜ ਕੱਲ੍ਹ 10-20 ਮਿੰਟ ਵੀ ਨਹੀਂ ਕਰ ਸਕਦੇ, ਜੇ ਕਰਦੇ ਨੇ ਸਿਰ ਦੁਖਣ ਲੱਗ ਜਾਣ, ਫਿਰ ਉਹਨੂੰ ਕਿਹਾ ਹੇਠਾਈਆਂ ਆ ਜਾਓ ਉੱਪਰ ਨਾ ਚੜੋ, ਤੁਹਾਡਾ ਦਿਮਾਗ ਨਹੀਂ ਘੁੰਮਦੇ, ਅਗਰ ਐਸਾ ਆਵੇਗਾ ਪਾਗਲ ਨਾ ਹੋ ਜਾਊਗੀ। ਸੋ ਉਸ ਤੋਂ ਉੱਪਰ ਤਿੱਤੀ ਦਾ ਚੱਕਰ ਹੈ, ਉੱਥੇ ਜਾ ਕੇ ਜ਼ਿਆਦਾ ਰੋਸ਼ਨੀ ਜ਼ਿਆਦਾ ਨਹੀਂ ਹੁੰਦੀ, ਫਿਰ ਉਸ ਤੋਂ ਉੱਪਰ 10 ਮਨ ਬਾਹਰ ਹੈ, ਉਵੇਂ ਜਿਹੜੇ ਇਹ ਜ਼ਿਕਰੋਂ ਇਹ ਚੀਜ਼ਾਂ ਫਿਰ ਸਾਰੀਆਂ ਰਹਿ ਜਾਂਦੀਆਂ, ਨਾ ਕਿ ਰੋਸ਼ਨੀ ਹੈ ਨਾ ਅੱਗੇ ਅਨਤਨੀਆਂ ਹਨ, ਕੇਵਲ ਇੱਕ ਰਸ ਨਿਰਾਕਾਰ ਨਿਰਵਿਕਲਪ ਅਵਸਥਾ ਜੋ ਹੈ ਉਹ ਬਾਕੀ ਰਹਿ ਜਾਂਦਾ ਹੈ। ਮਨ ਹੌਲੀ ਹੌਲੀ ਸੂਖਮ ਹੁੰਦਾ 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 ਸ਼ੁੱਧ ਹੁੰਦਾ ਹੁੰਦਾ ਹੋਇਆ, ਇਸ ਤਰੀਕੇ ਫਿਰ ਵਿਚਾਲੇ ਮਨ ਦੂਰ ਹੀ ਹੋ ਜਾਂਦਾ ਹੈ। ਜਦੋਂ ਸਾਡੇ ਤੇ ਰੱਬ ਦੇ ਵਿਚਾਲੇ ਮਨ ਦੂਰ ਹੋਇਆ, ਮਿਲਾਵਟ ਕੁਦਰਤੀ ਹੈ, ਉੱਥੇ ਬਾਕੀ ਵੈਕਰੀ ਬਚਦਾ ਹੈ, ਸਭ ਕੁਛ ਨਕਲੀ ਹੋ ਕੇ ਸਵੇਰ ਸਾਧਨ ਤੇ ਇਹ ਧਿਆਨ ਦੱਸ ਅੰਤਰ ਗੁਰੂ ਆਰਾਧਨਾ, ਅੰਤਰੀ ਵੀ ਉਹ ਵਾਹਿਗੁਰੂ ਦੀ ਆਰਾਧਨਾ ਕਰਦੇ ਨੇ, ਜੇ ਵਾਜਬ ਗੁਰੂ ਜ਼ਬਾਨ ਦੇ ਨਾਲ ਵੀ ਬਾਣੀ ਪੜ੍ਹਨੀ ਕੀਰਤਨ ਕਰਨਾ ਜਾਂ ਸਿਮਰਨ ਵੀ ਜ਼ਬਾਨ ਨਾਲ ਹੁੰਦਾ, ਪਹਿਲਾ ਦਰਜਾ ਹੈ ਵੇਖਣੀ ਬਾਣੀ, ਨੇਤਰੀ ਸਤਿਗੁਰ ਵੇਖਣਾ ਵਾਲਾ ਸਰੂਪ ਦੇ ਧਿਆਨ ਵਿੱਚ ਮਹਿਬ ਹੋਣਾ, ਅੱਖਾਂ ਦਾ ਕੰਮ ਹੈ ਦੇਖਣਾ। ਸੋ ਗੁਰੂ ਸਰੂਪ ਦੇ ਧਿਆਨ ਵਿੱਚ ਮਹਿਬ ਹੋਣ ਜੇ ਹੋਰ ਚੀਜ਼ਾਂ ਨੂੰ ਛੱਡ ਕੇ ਦੁਨਿਆਵੀ ਹੋਰ ਪਦਾਰਥਾਂ ਨੂੰ ਵੀ ਜਿਸ ਵਕਤ ਭਜਨ ਕਰਨ ਲੱਗਦਾ ਹੈ, ਦੁਨੀਆਂ ਦੀਆਂ ਚੀਜ਼ਾਂ ਇਹਦੇ ਸਾਹਮਣੇ ਭਾਵੇਂ ਅੱਖਾਂ ਮੀਟ ਕੇ ਬਹਿ ਰਹੀ ਹੈ, ਮੈਂਟਲ ਪਿਕਚਰ ਬਣ ਕੇ ਇਹਦੇ ਸਾਹਮਣੇ ਫਿਲਮ ਵਾਂਗੂ ਆਈ ਜਾਂਦੀ, ਜਿਹੜੇ ਇਹਦੇ ਟਕਾਅ ਵਿੱਚ ਫਰਕ ਪਾਉਂਦੇ ਹਨ ਉਹਨਾਂ ਨੂੰ ਦੂਰ ਕਰਨ ਵਾਸਤੇ ਜਗਿਆਸੂ ਗੁਰੂ ਸਰੀਰ ਦਾ ਧਿਆਨ ਆਣ ਮੱਤਾਂ ਵਿੱਚ ਵੀ ਧਿਆਨ ਧਰਾਇਆ ਜਾਂਦਾ ਹੈ। ਗੁਰੂ ਅਰਜਨ ਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ ਸੀ ਨਾ ਸਿੱਖਾਂ ਨੇ, ਗਰੀਬ ਨਵਾਜ਼ ਮਨ ਇਤਨਾ ਚੰਚਲ ਹੈ, ਬਹੁਤ ਹੀ ਜ਼ਿਆਦਾ ਚੰਚਲ ਹੈ, ਛਿਨ ਮਾਤਰ ਵੀ ਨਹੀਂ ਟਿਕਦਾ ਹੈ, ਸਿਮਰਨ ਕਰਦੇ ਹਾਂ ਤੇ ਇਕੱਲੇ ਸਿਮਰਨ ਨਾਲ ਇਹ ਨਹੀਂ ਟਿਕਦਾ, ਬਹੁਤ ਦੂਰ ਦੌੜ ਜਾਂਦਾ ਹੈ। ਸੋ ਉਹ ਆਨੰਦ ਵਿੱਚ ਫਰਕ ਪੈਂਦਾ ਹੈ। ਸੋ ਕਿਰਪਾ ਕਰਕੇ ਦੱਸੋ ਇਹ ਮਨ ਪੂਰਾ ਕਿਵੇਂ ਟਿਕੇ? ਗੁਰੂ ਜੀ ਨੇ ਕਿਹਾ ਵੀ ਮਨ ਨੂੰ ਪੂਰਾ ਟਿਕਾਉਣ ਵਾਸਤੇ ਸਿਮਰਨ ਦੇ ਨਾਲ ਧਿਆਨ ਦੀ ਮਦਦ ਲੈਣੀ ਚਾਹੀਦੀ, ਜਦੋਂ ਧਿਆਨ ਨਾਲ ਧਰਾਂਗੇ ਸਿਮਰਨ ਕਰਦੇ ਹੋਏ ਫਿਰ ਜਾ ਕੇ ਮਨ ਜਲਦੀ ਟਿਕ ਜਾਏਗਾ। Oh, ਗੁਰੂ ਪਰਮੇਸ਼ਵਰ ਸਰੂਪ ਅਗਮ ਕਹਿੰਦੇ ਮਨ ਬਾਣੀ ਦੇ ਅੰਸ਼ ਜੋ ਵਾਹਿਗੁਰੂ ਦਾ ਅਸਲੀ ਸਰੂਪ ਦੱਸਿਆ ਰੂਪ ਨਾ ਵੇਖਣ ਰੰਗ ਕਿਛ ਪ੍ਰੈ ਗੁਣ ਤੇ ਪ੍ਰਭੂ ਭਿੰਨੇ ਕਿਸੇ ਬੁਝਾਏ ਨਾਨਕ ਰੋਵੇ ਸੋ ਪ੍ਰੇਖ ਰੰਗ ਸੇ ਨਿਆਰਾ ਨਿਰਾਕਾਰ ਔਰ ਅਚਲ ਵਾਹਿਗੁਰੂ ਦਾ ਸਰੂਪ ਹੈ। ਇਸਦਾ ਅਨੁਭਵ ਮਾਰਫਤ ਵਿੱਚ ਆਰਫ ਲੋਕਾਂ ਨੂੰ ਹੁੰਦਾ ਹੈ, ਇਸਦੀ ਸੂਝ ਨਹੀਂ ਹੁੰਦੀ। ਇਸ ਕਰਕੇ ਇਹੋ ਜਿਹਾ ਜੋ ਪਰਮੇਸ਼ਰ ਹੈ ਉਹਦੇ ਵਿੱਚ ਤੇ ਗੁਰੂ ਵਿੱਚ ਫਰਕ ਕੋਈ ਨਹੀਂ ਹੈ। ਕਹਿੰਦੇ ਉਸ ਪਰਮੇਸ਼ਰ ਨੇ ਗੁਰੂ ਸਰੂਪ ਧਾਰਨ ਕੀਤਾ ਦੁਨੀਆਂ ਦੇ ਉਧਾਰ ਵਾਸਤੇ, ਸਵਯੰ ਉਸਦੇ ਨਾਲ ਜਿਹੋ ਜਿਹੀ ਕੋਈ ਭਾਵਨਾ ਲਾਉਂਦਾ ਹੈ ਵੈਸੇ ਹੀ ਫਲ ਮਿਲਦਾ ਹੈ। ਸ਼ੀਸ਼ੇ ਵਿੱਚ ਜਿਵੇਂ ਜਿਹਾ ਜੋ ਕੋਈ ਮੂੰਹ ਦੇਖਦਾ ਵੈਸੇ ਹੀ ਹੁੰਦਾ ਹੈ। ਜ਼ਮੀਨ ਵਿੱਚ ਜਿਹੋ ਜਿਹਾ ਬੀਜ ਬੀਜਦਾ ਹੈ ਵੈਸਾ ਉੱਗਦਾ ਹੈ। ਇਸੀ ਤਰ੍ਹਾਂ ਹੀ ਸ਼ੇਵ ਦਰਗਾਹ ਵਿੱਚ ਸੁਰਖਰੂ ਬੇਮੁਖ ਨੂੰ ਕਾਲਾ ਹੋਇਆ ਕਰਦਾ। ਸਵਯੰ ਸਾਧ ਸਿੰਘ ਗੁਰੂ ਅੰਗਦ ਦੇਵ ਮਹਾਰਾਜ ਨੇ ਭਾਈ ਬਾਲੇ ਨੂੰ ਕਿਹਾ ਗੁਰੂ ਪਰਮੇਸ਼ਵਰ ਸਰੂਪ ਤੇ ਸਾਰਿਆਂ ਨੇ ਰੋਕੇ ਪੁੱਛੇ ਇਹ ਵੀ ਦੱਸਿਆ ਨਾਲ ਦਿਨ ਭਾਈ ਬਾਲਾ ਤੂੰ ਗੁਰੂ ਨਾਨਕ ਦੇਵ ਨੂੰ ਮਹਾਂਪੁਰਖ ਕਰਕੇ ਜਾਤਾ, ਐਸੀ ਹੀ ਭਾਵਨਾ ਨਾਲ ਸੇਵਾ ਕੀਤੀ, ਤੂੰ ਮਹਾਂਪੁਰਖ ਬਣ ਗਿਆ, ਤੈਨੂੰ ਲੋਕੀ ਮਹਾਂਪੁਰਖ ਕਰਕੇ ਪੂਜਦੇ ਨੇ। ਗੁਰੂ ਅੰਗਦ ਦੇਵ ਮਹਾਰਾਜ ਨੇ ਪੁੱਛਿਆ ਸਾਰਿਆਂ ਸਿੱਖਾਂ ਨੇ ਭਾਈ ਬਾਲੇ ਸਮੇਤ ਆਪ ਦੱਸੋ ਮਹਾਰਾਜ ਆਪ ਜੀ ਦੀ ਭਾਵਨਾ ਗੁਰੂ ਨਾਨਕ ਜੀ ਕਿਹੋ ਜੀ ਸੀ? ਸੋ ਆਪ ਜੀ ਫਰਮਾਨੇ ਬਈ ਮੈਂ ਤਾਂ ਗੁਰੂ ਨਾਨਕ ਜੀ ਨੂੰ ਪਾਰਨ ਤੋਂ ਘੱਟ ਕਦੇ ਵੀ ਨਹੀਂ ਜਾਣਾ। ਸੁਣ ਕੇ ਸਿੱਖਾਂ ਨੇ ਕਿਹਾ ਗਰੀਬਾਂ ਗੁਰੂ ਪਰਮੇਸ਼ਰ ਸਰੂਪ ਤਾਂ ਹੈ ਹੀ ਜਿਹੜੀ ਜੀ ਭਾਵਨਾ ਕੋਈ ਲਾਉਂਦਾ ਵੈਸਾ ਫਲ ਮਿਲਦਾ ਹੈ। ਭਾਈ ਬਾਲੇ ਨੇ ਗੁਰੂ ਨੂੰ ਮਹਾਂਪੁਰਖ ਕਰਕੇ ਜਾਤੇ ਮਹਾਂਪੁਰਖ ਹੋ ਗਿਆ, ਆਪਣੇ ਗੁਰੂ ਨਾਨਕ ਨੂੰ ਗੁਰੂ ਪਰਮੇਸ਼ਰ ਕਰਕੇ ਜਾ ਤਾਂ ਤੁਸੀਂ ਗੁਰੂ ਪਰਮੇਸ਼ਰ ਬਣ ਗਏ। ਭਾਵਨਾ ਦਾ ਫਲ ਨਹੀਂ, ਅਨੁਸ਼ਾਸਨ ਗੁਰੂ ਪਰਮੇਸ਼ਰ ਸਰੂਪ ਦਾ ਫਰਕ ਕੋਈ ਨਹੀਂ ਹੈ। ਸੋ ਇਸ ਕਰਕੇ ਪਰਮੇਸ਼ਰ ਕਿਉਂਕਿ ਨਿਰਾਕਾਰ ਹੈ, ਨਿਰਾਕਾਰ ਦਾ ਧਿਆਨ ਨਹੀਂ ਧਟਿਆ ਜਾਂਦਾ ਹੁੰਦਾ, ਨਿਰਾਕਾਰ ਦਾ ਤਾਂ ਗਿਆਨ ਹੋਇਆ ਕਰਦਾ, ਧਿਆਨ ਸਾਕਾਰ ਦਾ ਹੀ ਹੋਇਆ ਕਰਦਾ ਹੈ। ਹਾਂ, ਸਾਕਾਰ ਧਿਆਨ ਸ਼ਕਤੀ ਤੋਂ ਬਿਨਾਂ ਮਨ ਇਕਾਗਰ ਨਹੀਂ ਪੂਰਾ ਹੁੰਦਾ। ਜਿਵੇਂ ਕਿਸੇ ਮਕਾਨ ਵਿੱਚ ਖੂੰਟੀ ਕੋਈ ਨਾ ਹੋਵੇ, ਕੱਪੜਾ ਕਿੱਥੇ ਟੰਗੋਗੇ? ਜੇ ਖੂੰਟੀ ਹੀ ਨਹੀਂ, ਕੱਪੜਾ ਕਿੱਥੇ ਟੰਗੋ, ਕਿਸੇ ਟੰਗਿਆ ਜਾ? ਇਸੀ ਤਰ੍ਹਾਂ ਕਿਸੇ ਆਈਡੀਅਲ ਤੋਂ ਬਿਨਾਂ, ਕਿਸੇ ਧਿਆਨ ਸ਼ਕਤੀ ਤੋਂ ਬਿਨਾਂ ਮਨ ਖੜ ਨਹੀਂ ਸਕਦਾ। ਇਸ ਕਰਕੇ ਮਨ ਐਡਾ ਸਾਊ ਨਹੀਂ ਹੈ ਜਿਹੜੇ ਜਲਦੀ ਖੜ ਜਾਵੇ, ਮਹਾਂ ਚੰਚਲ ਹੈ। ਸੰਯਮ ਕਰਕੇ ਜਦੋਂ ਇਹੋ ਜਿਹੀ ਵਿਚਾਰ ਹੋਈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਿਤ ਗ੍ਰਹਿਣ, ਫਿਰ ਦੱਸੋ ਆਪ ਕਿਰਪਾ ਕਰਕੇ ਧਿਆਨ। ਗੁਰੂ ਜੀ ਨੇ ਉਸ ਮੌਕੇ ਇਹ ਫਰਮਾਇਆ ਸੀ, ਗੁਰੂ ਦੀ ਮੂਰਤ ਦਾ ਧਿਆਨ ਹੀ ਅਸਲ ਪਰਮੇਸ਼ਰ ਦਾ ਧਿਆਨ ਹੈ। Thank you. ਸਾਰਾ ਬਾਹਰ ਪਾਲੇ, ਮਨਮੁਖ ਅੰਧ ਫਿਰੈ ਬੇਤਾਲੇ। ਕਿਸੇ ਕਿਸੇ ਮਿਰਗ ਦੀ ਨਾਭੀ ਵਿੱਚ ਕਸਤੂਰੀ ਦਾ ਨਾਪਾ ਹੁੰਦਾ, ਹਰੇਕ ਤੇ ਤਾਂ ਨਹੀਂ ਹੁੰਦਾ। ਉਸ ਮਿਰਗ ਨੂੰ ਕਿਸੇ ਮੌਕੇ ਹਵਾ ਦੇ ਵੇਗ ਨਾਲ ਸੁਗੰਧੀ ਆ ਜਾਂਦੀ, ਉਹ ਸਮਝਦਾ ਇੱਧਰੋਂ ਮੈਨੂੰ ਸੁਗੰਧੀ ਆਈ, ਗੁੱਥੀ ਚੱਕ ਕੇ ਉੱਧਰ ਨੂੰ ਦੌੜਦਾ, ਪਰ ਕਿਤੋਂ ਸੁਗੰਧੀ ਨਹੀਂ ਲੱਭਦੀ, ਫਿਰ ਉੱਧਰ ਨੂੰ ਦੌੜਦਾ, ਉੱਧਰੋਂ ਨਹੀਂ ਲੱਭਦੀ, ਇਉਂ ਨੱਠਿਆ ਫਿਰਦਾ। ਜਿਸ ਵਕਤ ਸੌਂਦਾ ਹੈ, ਚੁਪਾਇਆਂ ਦਾ ਸੁਭਾਵ ਹੈ, ਜਦੋਂ ਸੌਂਦਾ ਨਾਸਾਂ ਧੁਨੀ ਨੂੰ ਲੱਗ ਜਾਂਦੀ, ਜਿਸ ਵਕਤ ਉਹਦੀਆਂ ਨਾਸਾਂ ਧੁਨੀ ਨੂੰ ਲੱਗਦੀਆਂ, ਅੰਦਰੋਂ ਹੀ ਸੁਗੰਧੀ ਆਉਂਦੀ। ਓਹੋ, ਮੈਂ ਤਾਂ ਜਿਸ ਨੂੰ ਬਾਹਰ ਢੂੰਡਦਾ ਸੀ, ਉਹ ਵਸਤੂ ਮੇਰੀ ਨਾਲ ਵੀ ਇਸੇ ਤਰ੍ਹਾਂ ਵਾਹਿਗੁਰੂ ਹਰ ਇੱਕ ਦੇ ਅੰਦਰ ਵਸਦਾ ਹੈ। ਜਦੋਂ ਇਹਨੂੰ ਅੰਦਰੋਂ ਲੱਭਦਾ ਹੈ, ਫਿਰ ਇਸ ਦੀ ਹੈਰਾਨੀ ਦੀ ਹੱਦ ਨਹੀਂ ਰਹਿੰਦੀ। ਜਿਸ ਨੂੰ ਲੱਭ ਜਾਂਦਾ ਹੈ, ਜਿਸ ਜਾਤਾ ਸੋ ਤੁਸੀਂ ਹੀ ਜਿਹਾ ਭੇਦ ਨਾ ਜਾਣੋ ਮਾਨਸ, ਉਹਦਾ ਰੂਪ ਹੀ ਬਣ ਜਾਂਦਾ ਹੈ। ਵਾਹਿਗੁਰੂ ਕਹਿੰਦਾ ਹੈ, ਇਸ ਜਿਸਮ ਦੇ ਅੰਦਰ ਨੌ ਦਰਵਾਜ਼ਿਆਂ ਵਾਲਾ ਜਿਸਮ ਹੈ, ਇਹਦੇ ਅੰਦਰ ਇੱਕ ਦਸਵਾਂ ਗੁਪਤ ਹੈ, ਉਹਦੇ ਵਿੱਚ ਮੇਰਾ ਵਾਸਾ ਹੈ। ਮੈਨੂੰ ਬਾਹਰੋਂ ਵਿੱਚ ਨੂੰ ਇਕੱਠੀ ਕਰਕੇ ਅੰਤਰਮੁਖ ਕਰਕੇ ਜਿਹੜਾ ਉੱਥੋਂ ਲੱਭ ਲੈਂਦਾ ਹੈ, ਮੈਂ ਉਹਨੂੰ ਆਪਣਾ ਰੂਪ ਹੀ ਬਣਾ ਲੈਂਦਾ। ਸੋ ਜਿਹੜਾ ਲੱਭ ਲੈਂਦਾ ਹੈ, ਉਹਦਾ ਰੂਪ ਹੀ ਬਣ ਜਾਂਦਾ, ਮਾਨਕ ਤਨ ਸਫਲਤਾ ਹੋ ਜਾਂਦੀ ਹੈ, ਤੇ ਸਾਰੇ ਦੁੱਖ ਦੂਰ ਹੋ ਜਾਂਦੇ, ਸਾਸਨ ਦੁੱਖਾਂ ਤੋਂ ਬਰੀ ਹੋ ਜਾਂਦਾ ਹੈ। ਇੱਥੇ ਦੇ ਦੁੱਖ ਸਿਰਫ ਦੁੱਖ ਪਾਸ ਰਹਿ ਜਾਂਦਾ, ਦੁੱਖ ਨਹੀਂ ਹੁੰਦੇ ਦਰਅਸਲ ਧਰਮ ਮਹਿਨਿਆਂ ਵਿੱਚ। ਦੁੱਖਾਂ ਦੀ ਹੱਦ ਪ੍ਰਾਣ ਕਰਮਿੰਦਰੀਏ ਗਿਆਨਿੰਦਰੀ ਅੰਤਕਰਨ ਆਦਿ ਤੱਕ ਹੀ ਹੈ, ਲੇਕਿਨ ਉਹ ਇਹਨਾਂ ਤੋਂ ਉੱਚਾ ਹੋ ਕੇ ਅਦੁੱਖ ਵਸਤੂ ਦੇ ਵਿੱਚ ਸਮਾ ਜਾਂਦਾ ਹੈ। ਜਿਸ ਵਕਤ ਸਰੀਰ ਦੀ ਔਧ ਪੂਰੀ ਹੁੰਦੀ ਹੈ, ਉਸ ਮੌਕੇ ਇਹ ਸਰੀਰ ਰੂਪੀ ਖਲੜ ਨੂੰ ਛੱਡਦੇ, ਕਿਉਂਕਿ ਆਮ ਲੋਕ ਤਾਂ ਸਰੀਰ ਦਾ ਦੁੱਖ ਹੀ ਨਹੀਂ ਮੰਨਦੇ, ਉਹੋ ਜਿਹੇ ਪੁਰਸ਼ਾਂ ਦਾ ਦੁੱਖ ਰੂਪ ਪ੍ਰਤੀਤ ਹੁੰਦਾ ਹੈ। ਉਸ ਅਵਸਥਾ ਵਿੱਚ ਹੀ ਕਿਸੇ ਮੌਕੇ ਕਬੀਰ ਜੀ ਨੇ ਉਚਾਰਨ ਕੀਤਾ, ਕਬੀਰ ਜਿਸ ਮਰਨੇ ਤੇ ਜਾਣ ਮੇਰੇ ਮਨ ਆਨੰਦ, ਮਰਨੇ ਕੀਤੇ ਪਾਈਏ ਪੂਰਨ ਪਰਮਾਨੰਦ। ਕੋਈ ਆਦਮੀ ਜੇਠ ਹਾੜ ਦਾ ਮਹੀਨਾ, ਟਿੱਬਿਆਂ ਚ ਫਿਰਦਾ, ਸਿਰ ਤੇ ਤਿੰਨ ਮਨ ਦੀ ਪੰਡ ਚੱਕੀ ਹੋਈ, ਨੰਗੇ ਪੈਰੀ ਕਿੰਨਾ ਦੁਖੀ ਹੁੰਦਾ, ਚਾਹੁੰਦਾ ਮੈਨੂੰ ਦਰਖਤ ਮਿਲ ਜੇ, ਕਿਤੇ ਉਹਦੀ ਛਾਂ ਮਿਲ ਜੇ, ਇਹ ਪੰਡ ਛਿੱਟ ਕੇ ਉਹਦੀ ਛਾਂ ਚ ਬਹਿ ਜਾ। ਇਸੀ ਤਰ੍ਹਾਂ ਹੀ ਉਹ ਪੁੱਛ ਸਮਝ ਪੈ ਗਈ, ਸਰੀਰ ਰੂਪੀ ਸਾਢੇ ਤਿੰਨ ਮਨ ਦੀ ਪੰਡ ਚੱਕੀ ਸਮਝਦੇ, ਚਾਹੁੰਦੇ ਕਦਮ ਲਾ ਕੇ ਭਰਾਂ ਹੋਈ। ਇਸ ਕਰਕੇ ਆਮ ਦੁਨੀਆਂ ਤਾਂ ਆਪਣਾ ਆਪਾ ਜਾਣ ਕੇ ਜਿਸ ਨੂੰ ਇਹਦੇ ਨਾਲ ਚਿੜੀ ਮੰਗ ਚਿੰਬੜਦੀ ਹੈ ਨਾ, ਜਿਹੜਾ ਇਸ ਤੋਂ ਪਰੇ ਹੋ ਗਿਆ, ਉਹੀ ਇਸ ਤੋਂ ਅਲਹਿਦਾ ਹੋਣਾ ਚਾਹੁੰਦਾ, ਜਲਦੀ ਇਸ ਨੂੰ ਛੱਡ ਕੇ। ਜਿਸ ਵਕਤ ਉਹ ਪੂਰੀ ਹੁੰਦੀ ਹੈ, ਉਸ ਮੌਕੇ ਛੱਡ ਕੇ ਸਦਾ ਵਾਸਤੇ, ਜਿਵੇਂ ਕੜਾ ਟੁੱਟੇ ਤੇ ਘੱਟ ਆਕਾਸ਼ ਨਾ ਆਕਾਸ਼ ਵਿੱਚ ਲੈ ਹੋ ਜਾਂਦਾ ਹੈ, ਉਹ ਸਾਰੇ ਪਰਿਪੂਰਨ ਵਾਹਿਗੁਰੂ ਹੈ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ, ਸਾਰੇ ਪਰਿਪੂਰਨ ਹੈ, ਘੱਟ ਟੁੱਟੇ ਤੇ ਘੱਟ ਆਕਾਸ਼ ਨਾ ਆਕਾਸ਼ ਵਿੱਚ ਲੈ ਹੋ ਜਾਂਦਾ ਹੈ। ਨਾ ਕੁਛ ਹੈ ਵੋ, ਨਾ ਕੁਛ ਜੈ ਵੋ, ਰਾਮ ਕੀ, ਉਹਨਾਂ ਦਾ ਆਉਣਾ ਜਾਣਾ ਬੰਦ ਹੋ ਜਾਂਦਾ ਹੈ, ਪੂਰਾ ਪੂਰਾ ਆਉਣਾ ਪੈਂਦਾ ਹੈ। ਜਿਹੜੇ ਭਜਨ ਕਰਦੇ ਕਰਦੇ ਇਸ ਰਸਤੇ ਵਿੱਚ ਅਜੇ ਉੱਥੇ ਪਹੁੰਚੇ ਨੀ, ਸਰੀਰ ਛੱਡ ਜਾਂਦੇ, ਉਹਨਾਂ ਨੂੰ ਫਿਰ ਉੱਥੋਂ ਹੀ ਸ਼ਬਦ ਲੈਣਾ ਪੈਂਦਾ, ਅਗਲਾ ਜਨਮ ਧਾਰ ਕੇ ਗੁਰਮੁਖਾਂ ਦੇ ਘਰ ਜਨਮ ਹੋ ਜਾਂਦਾ, ਬਚਪਨ ਤੋਂ ਸਤਸੰਗ ਮਿਲ ਜਾਂਦਾ, ਉੱਥੋਂ ਹੀ ਸ਼ਬਦ ਫਿਰ ਇਉਂ ਲੈ ਲੈਂਦੇ ਹਨ, ਜਿਵੇਂ ਪੜ੍ਹਨ ਵਾਲਾ ਲੜਕਾ ਕੁਰਸੀ ਤੇ ਬੈਠਾ ਪੜ੍ਹਦਾ, ਮੇਜ਼ ਤੇ ਕਿਤਾਬ ਖੁੱਲੀ, ਬੈਠਿਆਂ ਬੈਠਿਆਂ ਕੁਝ ਦੇਰ ਵਾਸਤੇ ਉਹਨੂੰ ਨੀਂਦ ਆ ਗਈ, ਜਦੋਂ ਜਾਗ ਆਉਂਦੀ ਫਿਰ ਉੱਥੋਂ ਸ਼ੁਰੂ ਕਰਨਾ ਕਿਤਾਬ ਖੁੱਲੀ। ਇਸੇ ਤਰ੍ਹਾਂ ਹੀ ਇਹ ਸਰੀਰ ਨੂੰ ਛੱਡਣਾ, ਦੇਸ਼ ਕਾਲ ਵਸਤੂ ਛੱਡ ਜਾਣਾ ਹੈ, ਅੱਗੇ ਹੋਰ ਕੋਈ ਦੇਸ਼ ਕਾਲ ਵਸਤੂ ਦੇਖਦਾ, ਜਿੱਥੋਂ ਸ਼ਬਦ ਛੱਡਿਆ ਉੱਥੋਂ ਫਿਰ ਸ਼ੁਰੂ ਕਰ ਦਿੰਦਾ। ਸੋ ਅਗਲੇ ਜਨਮ ਵਿੱਚ ਆਪਣਾ ਬਕਾਇਆ ਪੂਰਾ ਕਰਕੇ ਆਵਾਗਮਨ ਤੋਂ ਰਹਿਤ ਹੋ ਜਾਂਦਾ, ਕਿਉਂਕਿ ਜਿਤਨੇ ਜੀਵ ਹਨ ਪਰਮੇਸ਼ਰ ਤੋਂ ਵਿਛੜੇ, ਅਗਿਆਨ ਵਸ ਹੋ ਕੇ ਵਿਛੜ ਕੇ ਲੱਖ 84 ਜੌਨ ਦੀਆਂ ਤਕਲੀਫਾਂ ਉਠਾ ਚੁੱਕੇ, ਮਨੁੱਖਾਂ ਦੇ ਵਿੱਚ ਵਿਗਿਆਨ ਦੁੱਖਾਂ ਤਕਲੀਫਾਂ ਇਸ ਨੂੰ ਹਨ। ਸੋ ਜਿਸ ਨੂੰ ਸਮਝ ਪੈਂਦੀ ਹੈ, ਸੂਝ ਬੂਝ ਪੈਂਦੀ ਹੈ, ਉਹ ਚਾਹੁੰਦਾ ਇਹਨਾਂ ਦੁੱਖਾਂ ਤੋਂ ਕਦੋਂ ਬਰੀ ਹੋ ਜਾਣਾ। ਮੈਨੂੰ ਸਮਝੀ ਪਈ, ਉਹ ਤਾਂ ਜਾਣਦੀ ਕੋਈ ਨੀ, ਪਰ ਸਮਝ ਪੈਂਦੀ ਹੈ ਜਦੋਂ ਸਤਸੰਗ ਕਰਦਾ ਹੌਲੀ ਹੌਲੀ, ਦੀ ਬੁੱਧ ਸ਼ੁੱਧ ਹੁੰਦੀ ਤੇ ਇਸ ਨੂੰ ਸਮਝ ਪੈਂਦੀ ਹੈ। ਫਿਰ ਉਹੀ ਚੀਜ਼ਾਂ ਜਿਹੜੀਆਂ ਗਲਤੀ ਕਰਕੇ ਜੀਵਨ ਸੁੱਖ ਸਰੂਪ ਦੇਖਦਾ ਸੀ, ਉਸ ਨੂੰ ਦੁੱਖ ਰੂਪ ਪ੍ਰਤੀਤ ਹੋਣ ਲੱਗ ਪੈਂਦੀਆਂ, ਸੁੱਖ ਸਰੂਪ ਕੇਵਲ ਵਾਹਿਗੁਰੂ, ਉਸਦੇ ਵਿੱਚ ਨਿਵਲੀਨ ਹੋਣਾ ਚਾਹੁੰਦਾ ਹੈ। ਮਾਨਕ ਤਨ ਧਾਰ ਕੇ ਜਿਹੜੇ ਉਸ ਵਿੱਚ ਨਿਵਲੀਨ ਹੋ ਗਏ, ਉਹਨਾਂ ਨੇ ਮਾਨਕ ਤਨ ਸਫਲਾ ਕਰ ਲਿਆ ਹੈ। ਜਿਹੜੇ ਇਸ ਮਾਰਗ ਤੇ ਚੱਲ ਪਏ, ਮੰਨ ਲਓ ਕੁਛ ਬਤਾਇਆ ਰਹਿ ਗਿਆ, ਉਹ ਵੀ
ਪਾਸੇ ਚ ਨਹੀਂ ਤਾਂ ਵੀ ਅੱਗੇ ਤਰੱਕੀ ਕੀ ਜਾਣਗੇ ਗੱਲ ਕੁਛ ਨੀ ਖਿਆਲ ਹੀ ਬਦਲ ਲੈਣ ਸਤ ਇਹ ਤਾਂ ਨੀ ਉੱਥੇ ਲੱਕੜਾਂ ਕੁਛ ਕਰਨ ਖਿਆਲਾਂ ਦਾ ਹੀ ਬਦਲ ਹੈ ਬਸ ਇਹੀ ਜਿਹਨਾਂ ਪੈਰਾਂ ਨਾਲ ਚੱਲ ਕੇ ਅੱਗੇ ਸੰਗ ਵੀ ਜਾਂਦਾ ਸਤਸੰਗ ਵੀ ਜਾਣ ਲੱਗ ਜਾਵੇ ਹੱਥਾਂ ਨਾਲ ਟਹਿਲ ਸੇਵਾਦਾਨ ਆਦਿ ਕਰਨਾ ਇਸ ਤੋਂ ਔਰ ਨਮਸਕਾਰ ਭਗਤੀ ਕਰਨਾ ਕੰਨਾਂ ਨਾਲ ਹਰੀ ਦਾ ਜਸ ਸੁਣਨ ਦੇ ਆਦਿ ਵੀ ਬਣ ਜਾਓ ਨੇਤਾ ਨਾਲ ਗੁਰੂ ਸਰੂਪ ਦੇ ਕਹਿਣ ਵਿੱਚ ਮੈਂ ਪਵੋ ਜਵਾਨ ਨਾਲ ਹਰੀ ਦਾ ਜਸ ਕਰੋ ਬਦਲੀ ਕਰਨੀ ਹੈ ਇੰਨੀ ਕੀ ਗੱਲ ਤਾਂ ਤੇ ਜਿਹੜਾ ਭਗਤੀ ਮਾਰਗ ਹੈ ਇਹਦੇ ਵਿੱਚ ਉਹ ਕਠਿਨਾਈਆਂ ਨਹੀਂ ਹਨ ਉੱਥੇ ਲਟਕਣਾ ਪਈਆਂ ਦਾਤੀਆਂ ਜਲ ਤਾਰੇ ਕਰਨ ਇਹੋ ਜਿਹਾ ਮਾਰਗ ਨਹੀਂ ਗੁਰੂ ਬਾਬੇ ਨੇ ਸਾਨੂੰ ਦੱਸਿਆ ਭਗਤੀ ਮਾਰਗ ਦੱਸਿਆ ਹੈ ਸਤਸੰਗ ਵਿੱਚ ਬੈਠ ਕੇ ਹਰੀ ਦਾ ਜਸ ਸੁਣੋ ਕਰੋ ਸਿਮਰਨ ਕਰੋ ਔਰ ਨਮਸਕਾਰ ਭਗਤੀ ਸਾਰੀ ਜਿਹੜੀ ਭਗਤੀ ਹੈ ਹਰੇਕ ਕਰ ਸਕਦਾ ਗੁਰਸ ਤਿਆਗ ਵਿੱਚ ਦੋਵੇਂ ਥਾਈ ਕਰ ਸਕਦਾ ਖੇਤੀਪਤੀ ਕਰਨ ਵਾਲਾ ਕਰ ਸਕਦਾ ਨੌਕਰੀ ਕਰਨ ਵਾਲਾ ਕਰ ਸਕਦਾ ਬਿਜ਼ਨਸਮੈਨ ਕਰ ਸਕਦਾ ਬੱਚਾ ਕਰ ਸਕਦਾ ਜਵਾਨ ਕਰ ਸਕਦਾ ਬੁੱਢਾ ਕਰ ਸਕਦਾ ਨਾਈ ਲੋਕ ਕਰ ਸਕਦੇ ਨੇ ਆਈ ਲੋਕ ਕਰ ਸਕਦੇ ਕੌਣ ਨਹੀਂ ਕਰ ਸਕਦਾ ਜਿਵੇਂ ਸ਼ੌਕ ਸ਼ੌਕ ਸਤਸੰਗ ਤੋਂ ਬਿਨਾਂ ਪੈਦਾ ਨਹੀਂ ਹੁੰਦਾ ਸਾਧ ਸੰਗਤ ਬਿਨ ਭਾਉ ਨਹੀਂ ਉਪਜਾ ਭਾਉ ਬਿਨ ਭਗਤ ਨਾ ਹੋਏ ਸਤਸੰਗ ਤੋਂ ਬਿਨਾਂ ਪ੍ਰੇਮ ਪੈਦਾ ਨਹੀਂ ਹੁੰਦਾ ਪ੍ਰੇਮ ਤੋਂ ਬਿਨਾਂ ਭਗਤੀ ਹੁੰਦੀ ਨਹੀਂ ਤਾਂ ਤੇ ਜਦੋਂ ਉਸ ਰੁੱਖ ਨੂੰ ਬਦਲ ਕੇ ਸਤਸੰਗ ਵੱਲ ਕਰਦਾ ਹੈ ਹੌਲੀ ਹੌਲੀ ਇਹਦੀ ਜ਼ਿੰਦਗੀ ਉੱਚੀ ਹੋਣ ਲੱਗ ਜਾਂਦੀ ਹੈ ਜਨਮ ਸਫਲਾ ਕਰ ਲੈਂਦਾ ਹੈ ਤੇ ਜਿਹੜਾ ਮਸਾਂ ਮਸਾਂ ਮਨੁੱਖਾਂ ਦੇ ਹੱਥਾਂ ਹੈ ਜਿਸਨੂੰ ਦੇਵਤਾ ਤਰਸਦੇ ਹਨ ਉਹ ਸਫਲ ਹੋ ਜਾਂਦਾ ਸਫਲ 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 ਪਾਈ ਯਾਤਰਾ ਤ੍ਰਿਸ਼ ਅਗਾਏ ਰਹੇ ਤੀਤਰੇ ਅੰਦੋਲਨ ਤੇ ਅਬ ਚੂਕੇ ਪਰਮ ਖੁਸ਼ੀਆ ਹੈ ਸਿਮਰਨ ਪਰਮ ਪਾਇਆ ਮਹਿਮੂਨ ਗੁਰੂ ਸਤੋਤ ਵਿੱਚ ਗੱਜ ਵੱਜ ਕੇ ਬੋਲੋ ਜਿਹੜੇ ਨਹੀਂ ਵੀ ਬੋਲੋ ਉਹ ਵੀ ਰਸਨਾ ਨੂੰ ਸਫਲੀ ਕਰਨ ਕੰਨ ਹੈ
ਕੰਨ ਹੈ ਕੰਨ ਹੈ
Oh,
ਸੁਣੇਗੀ